ਪ੍ਰਸੰਗ ਆਰੰਭ ਹੋਇਆ ਭਾਈ ਸੱਤੇ ਤੇ ਭਾਈ ਬਲਵੰਡ ਦਾ, ਕਿਉਂਕਿ ਇਹਨਾਂ ਦੀ ਪਾਵਨ ਬਾਣੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਚਾਰ ਮਹਾਂਪੁਰਖਾਂ ਗੁਰਸਿੱਖਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਭਾਈ ਸਾਹਿਬ ਭਾਈ ਮਰਦਾਨਾ ਜੀ, ਭਾਈ ਸੱਤਾ ਤੇ ਭਾਈ ਬਲਵੰਡ ਜੀ ਤਿੰਨ, ਔਰ ਚੌਥੇ ਬਾਬਾ ਸੁੰਦਰ ਜੀ। ਤੋ ਭਾਈ ਸੱਤੇ ਤੇ ਬਲਵੰਡ ਦੀ ਵਾਰ ਦੀ ਕਥਾ ਇੱਥੇ ਆਉਣੀ ਹੈ। ਭਾਈ ਸੱਤਾ ਜੀ ਗੁਰੂ ਪਾਤਸ਼ਾਹ ਦੇ ਦਰਬਾਰ ਚ ਕੀਰਤਨ ਕਰਦੇ ਸੀ, ਬਲਵੰਡ ਜੀ ਇਧਰ ਉਧਰ ਬਾਹਰ ਰਾਗ ਵਿਦਿਆ ਦੇ ਬੜੇ ਨਿਪੁੰਨ ਮਹਾਰਤ ਨੂੰ ਪ੍ਰਾਪਤ ਗਵਈਏ ਸਨ, ਪਰ ਘਰ ਚ ਗਰੀਬੀ ਸੀ, ਕਿਤੋਂ ਪੂਰੀ ਨਹੀਂ ਸੀ ਪੈਂਦੀ। ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਸੁਣੀ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਭਾਈ ਬਲਵੰਡ ਜੀ ਆਏ ਨੇ, ਔਰ ਬੜਾ ਸੋਹਣਾ ਕਬਿੱਤ ਬਣਾ ਕੇ ਗੁਰੂ ਸਾਹਿਬ ਜੀ ਦੀ ਉਪਮਾ ਚ ਛੰਦ ਰਚ ਕੇ ਲਿਆਏ ਨੇ। ਉਹ ਛੰਦ ਉਹ ਕਬਿੱਤ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਦਰਜ ਕੀਤਾ। ਆਓ ਮਨ ਬਿਰਤੀਆਂ ਇਕਾਗਰ ਕਰੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ। ਕੱਲ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਤੋ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਕਬਿੱਤ ਆਇਓ ਨਿਜ ਦੁਆਰੇ, ਦਇਆ ਕਲਪ ਤਾਰ ਥਾਰੇ ਪਾਰੇ।
ਇਹ ਗਰੀਬ ਨਵਾਜ ਪੰਜਵੇਂ ਪਾਤਸ਼ਾਹ, ਮੈਂ ਤੁਹਾਡੇ ਦੁਆਰ ਤੇ ਆਇਆ ਹਾਂ, ਐਸੇ ਦੁਆਰ ਤੇ ਜਿੱਥੇ ਇੱਕ ਕਲਪ ਬ੍ਰਿਛ ਨਹੀਂ ਸੈਂਕੜੇ ਕਲਪ ਬ੍ਰਿਛ ਆਪ ਜੀ ਦੇ ਚਰਨਾਂ ਚ ਖੜੇ ਨੇ। ਪਾਰ ਜਾਤ ਰੁੱਖ ਜਿਹਨੂੰ ਕਲਪ ਬ੍ਰਿਛ ਕਹਿੰਦੇ, ਇਹ ਐਸਾ ਰੁੱਖ ਹੈ ਕਿ ਇਹਦੇ ਕੋਲੋਂ ਜਿਹੋ ਜਿਹੀ ਕਾਮਨਾ ਕਰਕੇ ਜਿਹੋ ਜਿਹਾ ਵੀ ਫਲ ਮੰਗ ਲਈਏ ਮਿਲ ਜਾਂਦਾ, ਜੈਸਾ ਵੀ ਫਲ ਮੰਗੀਏ ਇਹਦੇ ਕੋਲੋਂ ਮਿਲ ਜਾਂਦਾ, ਇਹਨੂੰ ਕਲਪ ਬ੍ਰਿਛ ਕਹਿੰਦੇ ਹੈ। ਤੋ ਮਹਾਰਾਜ ਜੀ ਐਸੇ ਆਪ ਜੀ ਦੇ ਨਿਜ ਦੁਆਰੇ ਤੇ ਉੱਥੇ ਮੈਂ ਚੱਲ ਕੇ ਆਇਆ ਹਾਂ, ਜਿੱਥੇ ਸੈਂਕੜੇ ਹੀ ਕਲਪ ਤਰ ਬ੍ਰਿਛ ਖੜੇ ਨੇ ਭਾਰੇ।
ਬੇਰਦ ਬੇਲੰਦ ਦੀਨ ਦਰਦ ਬੇਦਾਰੋ ਹੋ।
ਮਹਾਰਾਜ ਜੀ ਤੁਹਾਡਾ ਬਿਰਦ ਹੈ, ਹੇ ਪੰਜਵੇਂ ਪਾਤਸ਼ਾਹ ਤੁਹਾਡਾ ਬੜਾ ਵੱਡਾ ਭਾਰੀ ਬਿਰਦ ਹੈ। ਕੀ ਬਿਰਦ ਹੈ? ਕਿ ਜਿਹੜੇ ਦੀਨ ਨੇ ਦੁਖੀ ਨੇ, ਉਹਨਾਂ ਦੀਨਾਂ ਤੇ ਦੁਖੀਆਂ ਦੇ ਦੁੱਖ ਤੁਸੀਂ ਨਿਵਾਰਨ ਵਾਲੇ ਹੋ, ਇਹ ਤੁਹਾਡਾ ਬਿਰਦ ਹੈ। ਬਿਰਦ ਦਾ ਕੀ ਅਰਥ ਹੁੰਦਾ? ਬਿਰਦ ਦਾ ਮਤਲਬ ਹੁੰਦਾ ਪ੍ਰਾਣ। ਜਿਵੇਂ ਕਹਿੰਦੇ ਆ ਫਲਾਣੇ ਦਾ ਪ੍ਰਾਣ ਹੈ ਵੀ ਉਹ ਝੂਠ ਨਹੀਂ ਬੋਲਦਾ, ਫਲਾਣੇ ਦਾ ਪ੍ਰਾਣ ਹੈ ਕਿ ਉਹ ਮਿੱਠਾ ਨਹੀਂ ਖਾਂਦਾ। ਦੁਨੀਆਂ ਦੇ ਲੋਕਾਂ ਦੇ ਪ੍ਰਾਣ ਟੁੱਟ ਜਾਂਦੇ ਹੋਣਗੇ, ਪਰ ਮੇਰੇ ਸਾਹਿਬ ਦਾ ਪ੍ਰਾਣ ਜੁਗਾਂ ਜੁਗਾਂ ਤਾਈਂ ਅਟਲ ਹੈ। ਤੇ ਪ੍ਰਾਣ ਕੀ ਹੈ? ਜਿਹੜਾ ਦੀਨ ਤੇ ਦੁਖੀ ਗੁਰੂ ਅਰਜਨ ਸਾਹਿਬ ਦੀ ਸ਼ਰਨ ਆਉਂਦਾ ਉਹਦਾ ਦੁੱਖ ਦੂਰ ਕਰ ਦਿੰਦੇ ਨੇ। ਮਹਾਰਾਜ ਤੁਸੀਂ ਦੀਨਾਂ ਤੇ ਦੁਖੀਆਂ ਦੇ ਦੁੱਖ ਨਿਵਾਰਨ ਵਾਲੇ ਹੋ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਮਹਾਰਾਜ ਤੁਸੀਂ ਦੀਨਾਂ ਤੇ ਦੁਖੀਆਂ ਦੇ ਦੁੱਖ ਨਿਵਾਰਨ ਵਾਲੇ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ। ਮਹਾਰਾਜ ਜੀ ਤੁਸੀਂ ਦੀਨਾਂ ਦੇ ਦੁੱਖ ਭੰਨਣ ਵਾਲੇ ਹੋ, ਇਹ ਤੁਹਾਡਾ ਬਿਰਦ ਹੈ।
ਦ੍ਰੋਪਦੀ ਉਧਾਰੀ ਗੱਜ ਗ੍ਰਾਹ ਤੇ ਛੁਟਾਰੀ।
ਹੁਣ ਉਦਾਹਰਣ ਦਿੰਦੇ ਭਾਈ ਬਲਵੰਡ ਜੀ, ਇਹ ਕਬਿੱਤ ਭਾਈ ਬਲਵੰਡ ਜੀ ਨੇ ਰਚਿਆ। ਉਦਾਹਰਣ ਦਿੰਦੇ ਵੀ ਕਿਵੇਂ ਦੁਖੀਆਂ ਦੇ ਦੁੱਖ ਦੂਰ ਕੀਤੇ। ਕਹਿੰਦੇ ਜਿਵੇਂ ਦ੍ਰੋਪਦੀ, ਦ੍ਰੋਪਦੀ ਉਧਾਰੀ ਗੱਜ ਗ੍ਰਾਹ ਤੇ ਛੁਟਾਰੀ। ਕਹਿੰਦੇ ਜਿਵੇਂ ਦ੍ਰੋਪਦੀ ਦਾ ਉਧਾਰ ਕੀਤਾ, ਕਿੰਨੀ ਦੁਖੀ ਸੀ, ਕਿਸੇ ਬਾਂਹ ਨਹੀਂ ਫੜੀ, ਨਾ ਪੰਜਾਂ ਪਾਂਡਵਾਂ ਨੇ, ਨਾ ਸਹੁਰੇ ਨੇ, ਨਾ ਕੁੱਲ ਗੁਰੂ ਨੇ। ਕਿੱਡੀ ਵੱਡੀ ਸਭਾ ਬੈਠੀ ਸੀ ਜਿੱਥੇ ਭੀਸ਼ਮ ਪਤਾਮਾ ਵਰਗੇ ਗੰਗੇਵ ਪੁੱਤਰ ਬੈਠੇ, ਉਹਨਾਂ ਨੇ ਵੀ ਬਾਂਹ ਨਹੀਂ ਫੜੀ। ਕਹਿੰਦੇ ਦ੍ਰੋਪਦੀ ਦਾ ਉਧਾਰ ਕੀਤਾ, ਗੱਜ ਗ੍ਰਾਹ ਤੇ ਛੁਟਾਰੀ। ਗੱਜ ਜਿਹਨੂੰ ਹਾਥੀ ਨੂੰ ਤੰਦੂਏ ਨੇ ਪਕੜ ਲਿਆ ਸੀ, ਕਿਸੇ ਉਹਦੀ ਬਾਂਹ ਨਹੀਂ ਫੜੀ। ਕਹਿੰਦੇ ਉਸ ਗੱਜ ਨੂੰ ਗ੍ਰਾਹ ਤੋਂ ਛੁਟਾ ਦਿੱਤਾ, ਮੁਕਤ ਕਰ ਦਿੱਤਾ ਅਕਾਲ ਪੁਰਖ ਨੇ।
ਪੀਰ ਰਾਖਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ।
ਜਿਹੜੀ ਰਾਖਸ਼ਾਂ ਦੀ ਭੀੜ ਹੈ, ਦੇਵਤਿਆਂ ਦੇ ਵੈਰੀ ਰਾਖਸ਼ ਨੇ, ਦੇਵਤਿਆਂ ਦੇ ਦੁਸ਼ਮਣ ਜਿਹੜੇ ਨੇ ਉਹ ਰਾਖਸ਼ ਨੇ। ਤੇ ਜਦ ਉਹ ਦੇਵਤਿਆਂ ਦੇ ਦੁਸ਼ਮਣਾਂ ਰਾਖਸ਼ਾਂ ਨੂੰ ਅਕਾਲ ਪੁਰਖ ਜੀ ਨੇ ਵੇਖਿਆ, ਤਾਂ ਉਸ ਦਾਨਵਾਂ ਤੇ ਰਾਖਸ਼ਾਂ ਦੀ ਭੀੜ ਨੂੰ ਮਾਰ ਨਿਵਾਰਿਆ, ਉਹਨਾਂ ਨੂੰ ਮਾਰ ਕੇ ਦੂਰ ਕਰ ਦਿੱਤਾ।
ਪ੍ਰਹਿਲਾਦ ਮੋਚਨ ਬਿਲੋਚਨ ਸੁਪੁੰਡਰੀਕ।
ਫਿਰ ਮਹਾਰਾਜ ਭਗਤ ਪ੍ਰਹਿਲਾਦ ਜੀ ਵਰਗੇ ਮਹਾਂਪੁਰਖਾਂ ਨੂੰ ਕਿੱਡੇ ਵੱਡੇ ਦੁੱਖ ਚੋਂ ਗੁਜ਼ਰਨਾ ਪਿਆ। ਹਰ ਦੁੱਖ ਵਿੱਚੋਂ ਅਕਾਲ ਪੁਰਖ ਜੀ ਨੇ ਭਗਤ ਪ੍ਰਹਿਲਾਦ ਜੀ ਨੂੰ ਉਭਾਰਿਆ, ਉਹਨਾਂ ਨੂੰ ਵੀ ਰੱਖ ਲਿਆ।
ਪੋਚ ਬਾਲਮੀਕ ਜਸ ਸੋਚ ਕੀ ਉਚਾਰ ਹੋ।
ਕਹਿੰਦੇ ਮਹਾਰਿਸ਼ੀ ਵਾਲਮੀਕ ਜੀ ਜੈਸੇ ਮਹਾਂਪੁਰਖ ਕਿਤਨੀ ਪਹਿਲਾਂ ਨੀਚ ਗਦੋ ਗਤੀ ਵਾਲੀ ਬਿਰਤੀ ਸੀ, ਉਹਨਾਂ ਤੇ ਤਰਸ ਕੀਤਾ, ਦਇਆ ਕੀਤੀ, ਤੋ ਮਹਾਨ ਮਹਾਰਿਸ਼ੀ ਰੂਪ ਕਰਕੇ ਸੰਸਾਰ ਚ ਪ੍ਰਗਟ ਕਰ ਦਿੱਤਾ।
ਗਣਕਾਗਿਨੀ ਹੈ ਕੌਣ ਤੀਰਥ ਪਰਸ ਆਈ।
ਕਹਿੰਦੇ ਗਣਕਾ ਦੱਸੋ ਭਲਾ ਕਿਹੜੇ ਤੀਰਥ ਤੇ ਯਾਤਰਾ ਕਰਕੇ ਆਈ ਸੀ। ਗਣਕਾ ਕਿੱਡੀ ਵੱਡੀ ਵੇਸ਼ਿਆ ਸੀ, ਪਾਪਣ ਸੀ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਵੀ ਪਾਪਣ ਸੀ ਤੇ ਪਾਪਾਂ ਦਾ ਹੀ ਹਾਰ ਪਰੋ ਕੇ ਗਲ ਚ ਪਾਇਆ ਸੀ। ਦੱਸੋ ਹਾਂ ਭਲਾ ਗਣਕਾ ਕਿਹੜਾ ਕਿਸੇ ਤੀਰਥ ਤੇ ਨਹਾ ਕੇ ਆਈ ਹੈ, ਕਿਸੇ ਤੀਰਥ ਤੇ ਇਸ਼ਨਾਨ ਕਰਕੇ ਆਈ ਹੈ।
ਜੈਸੇ ਇਹ ਉਧਾਰੋ ਤੈਸੇ ਮੋਹੇ ਕੋ ਉਧਾਰੋ ਹੋ।
ਉਹਨੇ ਬਸ ਨਾਮ ਹੀ ਰਟਿਆ, ਅੰਤ ਨੂੰ ਰਾਮ ਹੀ ਕਿਹਾ ਤੇ ਗਣਕਾ ਦਾ ਉਧਾਰ ਕੀਤਾ। ਫੇਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ, ਜਿਵੇਂ ਇਹਨਾਂ ਸਾਰੇ ਜੀਵਾਂ ਦਾ ਤੁਸੀਂ ਉਧਾਰ ਕੀਤਾ, ਤਿਵੇਂ ਮੈਂ ਵੀ ਤੁਹਾਡੀ ਸ਼ਰਨ ਚ ਆਇਆ, ਕਿਰਪਾ ਕਰਕੇ ਮੇਰਾ ਵੀ ਉਧਾਰ ਕਰ। ਜੈਸੇ ਇਹ ਉਧਾਰੋ ਤੈਸੇ ਮੋਹੇ ਕੋ ਉਧਾਰੇ ਹੋ। ਮਹਾਰਾਜ ਜਿਵੇਂ ਇਹਨਾਂ ਨੂੰ ਤਾਰਿਆ ਤਿਵੇਂ ਮੈਨੂੰ ਵੀ ਤਾਰੋ। ਇੱਕ ਕਵੀ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਕਵੀ ਕੁਲ ਭੂਸ਼ਣ ਪੰਡਿਤ ਗੁਲਾਬ ਸਿੰਘ ਜੀ। ਉਹ ਕਹਿੰਦੇ ਮਹਾਰਾਜ ਗਣਕਾ ਨੂੰ ਤਾਰਿਆ, ਅਜਾਮਲ ਨੂੰ ਤਾਰਿਆ, ਗਜ ਨੂੰ ਤਾਰਿਆ, ਕਿੰਨੇ ਕਿੰਨੇ ਜੀਵ ਸੀ, ਬੇਦਰ ਵਰਗੇ, ਦਾਰਦੀ ਸੁਦਾਮੇ ਵਰਗੇ, ਕੁਬਜਾ ਵਰਗੇ, ਮਹਾਰਾਜ ਉਹਨਾਂ ਸਾਰਿਆਂ ਨੂੰ ਤਾਰਿਆ। ਅਜਾਮਲ ਪਾਪੀ ਸੀ ਉਹ ਤਾਰਿਆ, ਗਣਕਾ ਪਾਪਣ ਸੀ ਉਹ ਤਾਰਿਆ, ਉਹ ਗਜ ਪਾਪੀ ਸੀ ਉਹਨੂੰ ਤਾਰਿਆ, ਉਹ ਭੇਖੀ ਪੰਡਿਤ ਸੀ ਉਹਨੂੰ ਤਾਰ ਦਿੱਤਾ, ਜਿਹਦੇ ਬਾਰੇ ਗੁਰਬਾਣੀ ਚ ਦੇਵਾ ਪਾਹਨ ਤਾਰੀ ਅਲੇ। ਕਹਿੰਦੇ ਜਿਹੜਾ ਉਹ ਭੇਖੀ ਪੰਡਿਤ ਸੀ ਉਹਨੂੰ ਵੀ ਤਾਰ ਦਿੱਤਾ। ਕਹਿੰਦੇ ਇੱਕ ਵਾਰੀ ਪੰਡਿਤ ਇੱਕ ਮੰਦਿਰ ਦੇ ਵਿੱਚ ਰੋਜ਼ ਹੀ ਠਾਕੁਰ ਦੀ ਪੂਜਾ ਕਰਦਾ ਤੇ ਹਾਰ ਪਾਉਂਦਾ ਸੀ ਰੋਜ਼ ਭਗਵਾਨ ਨੂੰ, ਤੇ ਨਗਰ ਦਾ ਰਾਜਾ ਆਉਂਦਾ ਸੀ ਰੋਜ਼, ਉਹੀ ਹਾਰ ਲਾ ਕੇ ਗਲ ਤੇ ਰਾਜੇ ਦੇ ਪਾ ਦਿੰਦਾ ਸੀ। ਇੱਕ ਦਿਨ ਕਿਤੇ ਰਾਜਾ ਆਇਆ ਨਹੀਂ, ਲੇਟ ਹੋ ਗਿਆ। ਇਹਨੇ ਵੇਖਿਆ ਵੀ ਰਾਜਾ ਆਇਆ ਨਹੀਂ, ਅੱਜ ਹਾਰ ਮੈਂ ਆਪਣੀ ਗਲ ਚ ਪਾ ਲਵਾਂ। ਉਹ ਲਾ ਕੇ ਆਪਣੇ ਗਲ ਚ ਪਾ ਲਿਆ, ਪੰਡਿਤ ਦੇ ਦਾੜਾ ਸੀ, ਪਹਿਲਾਂ ਪੰਡਿਤ ਕੇਸਾਧਾਰੀ ਹੁੰਦੇ ਸੀ। ਉਹ ਗਲ ਵਿੱਚ ਜਦੋਂ ਪਾਇਆ ਤੇ ਦਾੜੇ ਦੇ ਨਾਲ ਉਹ ਕੇਸ ਜਿਹੜੇ ਸੀ ਟੁੱਟ ਕੇ ਉਹ ਹਾਰ ਨੂੰ ਲੱਗ ਗਏ। ਇਹਨੇ ਨੂੰ ਰਾਜਾ ਆਵਣ ਦਾ ਇਹਨੂੰ ਪਤਾ ਲੱਗਾ, ਇਹਨੇ ਉਹੀ ਹਾਰ ਲਾ ਕੇ ਛੇਤੀ ਨਾਲ ਰਾਜੇ ਦੇ ਗਲ ਚ ਪਾ ਦਿੱਤਾ। ਰਾਜਾ ਭਾਂਪ ਗਿਆ ਵਿੱਚ ਹਾਰ ਦੇ ਕੇਸ ਵੇਖੇ ਦਾੜੇ ਦੇ, ਵੀ ਇਹ ਤਾਂ ਪੰਡਿਤ ਦੇ ਨੇ। ਕਹਿਣ ਲੱਗਾ ਪੰਡਿਤ ਜੀ ਠਾਕੁਰ ਜੀ ਨੂੰ ਦਾੜਾ ਆ ਗਿਆ ਤੇ ਮੈਂ ਕੱਲ ਦਰਸ਼ਨ ਕਰਾਂਗਾ ਠਾਕੁਰ ਜੀ ਦੇ ਦਾੜੇ ਦੇ, ਵੀ ਠਾਕੁਰ ਜੀ ਦੇ ਦਾੜਾ ਆ ਗਿਆ, ਵੀ ਆਹ ਵੇਖੋ ਹਾਰ ਨੂੰ ਦਾੜੇ ਦੇ ਕੇਸ ਲੱਗੇ ਆ। ਤੇ ਪੰਡਿਤ ਜੀ ਨੂੰ ਵੀ ਹੁਣ ਬੜਾ ਨਿੰਮੋ ਝੂਣਾ ਜਿਹਾ ਵੀ ਹੋਇਆ ਤੇ ਸਾਰੀ ਰਾਤ ਪੁਕਾਰਾਂ ਕਰਦਾ ਰਿਹਾ, ਭਗਵਾਨ ਸਵੇਰੇ ਰਾਜੇ ਨੇ ਆਉਣਾ, ਕਰੋਪੀ ਕਰੇਗਾ, ਹੋ ਸਕਦਾ ਮਾਰ ਹੀ ਨਾ ਦੇਵੇ, ਕਿਰਪਾ ਕਰੋ। ਕਹਿੰਦੇ ਪੱਥਰ ਦੀਆਂ ਮੂਰਤਾਂ ਵਿੱਚੋਂ ਵੀ ਦਾੜਾ ਨਿਕਲ ਆਇਆ। ਦੇਵਾ ਪਾਹਨ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਕਹਿੰਦੇ ਮਹਾਰਾਜ ਏਡੇ ਏਡੇ ਵੱਡੇ ਪਾਪੀ ਤੁਸੀਂ ਤਾਰ ਦਿੱਤੇ ਤੇ ਮਹਾਰਾਜ ਹੁਣ ਮੇਰੀ ਵੇਰੀ ਤੁਸੀਂ ਹੱਥ ਦੇ ਵਿੱਚ ਬਾਣੀਆਂ ਵਾਂਗੂ ਕਾਗਜ਼ ਕਲਮ ਫੜ ਲਈ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦੇ ਗਿਣੇ ਹੀ ਨਹੀਂ ਤੁਸੀਂ ਪਾਪ, ਨਾ ਗਣਕਾ ਦੇ, ਨਾ ਅਜਾਮਲ ਦੇ, ਨਾ ਉਸ ਗੱਜ ਦੇ। ਤੇ ਮਹਾਰਾਜ ਜਦੋਂ ਮੈਂ ਆਇਆ ਹੁਣ ਤੁਹਾਡੀ ਸ਼ਰਨ ਵਿੱਚ ਤੇ ਮੇਰੀ ਵੇਰੀ ਬਾਣੀਆਂ ਵਾਂਗੂ ਕਾਗਜ਼ ਫੜ ਲਿਆ, ਹਿਸਾਬ ਕਿਤਾਬ ਕਰਨ ਲੱਗ ਪਏ, ਜਾਂ ਫਿਰ ਮੈਂ ਉਹਨਾਂ ਵਰਗਾ ਪਾਪੀ ਨਹੀਂ ਹਾਂ ਕਿ ਮੇਰੇ ਪਾਪ ਉਹਨਾਂ ਵਰਗੇ ਹੈਣ ਨਹੀਂ। ਮਹਾਰਾਜ ਜਿਵੇਂ ਉਹਨਾਂ ਨੂੰ ਤਾਰਿਆ ਤਰਸ ਕਰੋ, ਤਿਵੇਂ ਮੈਨੂੰ ਵੀ ਉਧਾਰੋ, ਮੈਨੂੰ ਵੀ ਤਾਰੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਇਉਂ ਭਾਈ ਬਲਵੰਡ ਨੇ ਕਬਿਤ ਉਚਾਰਨ ਕੀਤਾ।
ਚੌਪਈ ਕਿਰਪਾ ਸਿੰਧ ਕੋ ਨਿਕਟ ਉਚਾਰਾ।
ਇਹ ਕਬਿਤ ਬਣਾ ਕੇ ਭਾਈ ਬਲਵੰਡ ਨੇ ਕਿਰਪਾ ਸਿੰਧ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਜਾ ਕੇ ਉਚਾਰਨ ਕਰਕੇ ਸੁਣਾਇਆ।
ਅਭੇ ਅਲੰਬ ਮੈਂ ਲੀਨ ਤੁਮਾਰਾ।
ਕਹਿਣ ਲੱਗਾ, ਹੇ ਪੰਚਮ ਪਾਤਸ਼ਾਹ ਗਰੀਬ ਨਵਾਜ, ਹੁਣ ਮੈਂ ਤੁਹਾਡਾ ਆਸਰਾ ਗ੍ਰਹਿਣ ਕਰ ਲਿਆ, ਹੁਣ ਮੈਂ ਤੁਹਾਡੀ ਸ਼ਰਨ ਵਿਚ ਆ, ਤੁਹਾਡੀ ਪਨਾਹ ਵਿਚ ਹਾਂ।
ਸੁਣ ਸ਼੍ਰੀ ਗੁਰ ਨੇ ਧੀਰਜ ਦੀਨਸ।
ਸੁਣ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਬਲਵੰਡ ਨੂੰ ਧੀਰਜ ਦਿੱਤਾ।
ਪੂਰਨ ਹੋਏ ਜੋ ਮਨੋਰਥ ਕੀਨਸ।
ਆਖਿਆ, ਭਾਈ ਬਲਵੰਡ ਜੀ, ਤੁਸਾਂ ਨੇ ਜੋ ਮਨ ਚ ਮਨੋਰਥ ਕੀਤਾ, ਤੁਹਾਡਾ ਇਹ ਮਨੋਰਥ ਪੂਰਨ ਹੋਵੇਗਾ।
ਰਹੋ ਹਮ ਨਿਕਟ ਕੀਰਤਨ ਕਰੋ।
ਤੁਸੀਂ ਇੱਥੇ ਸਾਡੇ ਕੋਲ ਹੀ ਰਹੋ ਤੇ ਗੁਰਬਾਣੀ ਦਾ ਕੀਰਤਨ ਕਰਿਆ ਕਰੋ। ਸਾਡੇ ਦਰਬਾਰ ਚ ਰਹਿ ਕੇ ਗੁਰਬਾਣੀ ਦਾ ਕੀਰਤਨ ਕਰਿਆ ਕਰੋ।
ਅਨੁਜ ਸਹਿਤ ਰਾਗਨ ਸੁਰ ਭਰੋ।
ਤੁਹਾਡਾ ਛੋਟਾ ਭਰਾ ਭਾਈ ਸੱਤਾ ਕੀਰਤਨ ਕਰਦਾ ਇੱਥੇ, ਉਹਨਾਂ ਨਾਲ ਮਿਲ ਕੇ ਰਾਗਾਂ ਵਿਚ, ਸੁਰਾਂ ਵਿਚ, ਤਾਲ ਵਿਚ, ਲੈ ਵਿਚ ਤੁਸੀਂ ਕੀਰਤਨ ਕਰਿਆ ਕਰੋ।
ਚਲ ਹੈ ਇਹਾਂ ਗੁਜ਼ਰਾਨ ਤੁਮਾਰੀ।
ਤੁਹਾਡੀ ਰੋਜ਼ਗਾਰ ਦਾ ਕਿਸੇ ਪ੍ਰਕਾਰ ਦਾ ਤੁਹਾਨੂੰ ਫਿਕਰ ਨਾ ਰਹੇਗਾ, ਤੁਹਾਡੀ ਰੋਜੀ ਰੋਟੀ ਦਾ ਪ੍ਰਬੰਧ ਗੁਰੂ ਘਰ ਵਿਚ ਕੀਰਤਨ ਕਰਕੇ ਚੱਲੇਗਾ।
ਲਹੋ ਪਦਾਰਥ ਹੋਏ ਅਨੁਸਾਰੀ।
ਗੁਰੂ ਘਰ ਦੇ ਅਨੁਸਾਰੀ ਹੋ ਕੇ ਰਹੇ ਹੋ ਭਾਈ ਬਲਵੰਡ ਜੀ, ਕੋਈ ਕਮੀ ਨੀ ਰਹਿਣ ਲੱਗੀ ਘਰ ਚ। ਘਰ ਚ ਗਰੀਬੀ ਬੜੀ ਸੀ ਨਾ, ਮਹਾਰਾਜ ਜੀ ਕਹਿੰਦੇ ਕੋਈ ਕਮੀ ਨੀ ਰਹਿਣ ਲੱਗੀ ਘਰ ਚ। ਗੁਰੂ ਘਰ ਦੇ ਜੋ ਚਾਹੋਗੇ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ।
ਗੁਰ ਧਨ ਦੀਨ ਬੇਸਾਲਾ।
ਏਦਾਂ ਕਹਿ ਕੇ ਮਹਾਰਾਜ ਜੀ ਨੇ ਮਾਇਆ ਦਾ ਖੁੱਲਾ ਗੱਫਾ ਭਾਈ ਬਲਵੰਡ ਨੂੰ ਦਿੱਤਾ ਹੈ।
ਲੈ ਆ ਇਸ ਘਰ ਗਾਤ ਇਸ ਕਾਲਾ।
ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ ਭਾਈ ਬਲਵੰਡ ਜੀ ਆਪਣੇ ਘਰ ਆ ਗਏ।
ਪੁਨ ਹੈ ਸਮੀਪ ਗੁਰੂ ਕੇ ਆਵਾ।
ਅਗਲੇ ਦਿਨ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਭਾਈ ਬਲਵੰਡ ਜੀ ਆਏ।
ਮਿਲਿਓ ਅਨੁਜ ਯੁਤ ਕੀਰਤਨ ਗਾਵਾ।
ਭਾਈ ਸੱਤੇ ਨੂੰ ਨਾਲ ਲੈ ਕੇ, ਛੋਟਾ ਭਰਾ ਸੀ ਭਾਈ ਸੱਤਾ ਤੇ ਬਲਵੰਡ ਜੀ ਵੱਡੇ ਸਨ, ਦੋਵਾਂ ਭਰਾਵਾਂ ਨੇ ਸਾਜ ਲਏ ਨੇ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਲੈ ਵਿਚ ਸੁਰ ਤਾਲ ਵਿਚ ਸਤਿਗੁਰਾਂ ਦੇ ਦਰਬਾਰ ਵਿਚ ਕੀਰਤਨ ਗਾਇਨ ਕਰਨ ਲੱਗੇ ਨੇ।
ਸੁਣ ਸਤ ਗੁਰੂ ਪ੍ਰਸੰਨ ਉਦਾਰਾ।
ਜਦੋਂ ਕੀਰਤਨ ਕੀਤਾ ਭਾਈ ਬਲਵੰਡ ਜੀ, ਭਾਈ ਸੱਤਾ ਜੀ ਤਾਂ ਪਹਿਲਾਂ ਹੀ ਹਾਜ਼ਰ ਸੀ, ਭਾਈ ਬਲਵੰਡ ਜੀ ਵੀ ਬੜੇ ਮਾਰ ਤੰਡ ਵਿਦਵਾਨ ਨੇ ਰਾਗ ਵਿਦਿਆ ਦੇ, ਬੜੇ ਬੜੇ ਸੋਹਣੇ ਰਾਗ ਗਾਏ, ਬੜੇ ਸੁਰ ਤਾਲ ਵਿਚ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕੀਤਾ, ਇੰਨਾ ਪਿਆਰਾ ਕੀਰਤਨ ਕੀਤਾ ਕਿ ਪੰਜਵੇਂ ਪਾਤਸ਼ਾਹ ਬੜੇ ਹੀ ਖੁਸ਼ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਹੁਤ ਪ੍ਰਸੰਨਤਾ ਕੀਤੀ।
ਨਾਮ ਰਾਏ ਬਲਵੰਡ ਉਚਾਰਾ।
ਇਹਨਾਂ ਦਾ ਨਾਮ ਕੱਲਾ ਪਹਿਲਾ ਬਲਵੰਡ ਸੀ, ਮਹਾਰਾਜ ਜੀ ਨੇ ਨਾਂ ਦਿੱਤਾ ਭਾਈ ਰਾਏ ਬਲਵੰਡ। ਕਹਿੰਦੇ ਦਾ ਰਾਜਾ ਆ ਰਾਗ ਵਿਦਿਆ ਦਾ, ਰਾਏ ਦਾ ਮਤਲਬ ਹੁੰਦਾ ਰਾਜਾ, ਮਹਾਰਾਜ ਕਹਿੰਦੇ ਦਾ ਰਾਏ ਬਲਵੰਡ, ਬਲਵੰਡ ਦਾ ਮਤਲਬ ਹੁੰਦਾ ਵੱਡਾ ਬਲੀ, ਪਾਤਸ਼ਾਹ ਕਹਿੰਦੇ ਤਾਂ ਮਾਰ ਤੰਡ ਵਿਦਵਾਨ ਹੈ ਰਾਗ ਵਿਦਿਆ ਦਾ, ਇਹ ਤਾਂ ਗੰਧਰਵ ਹੈ, ਇਹ ਤਾਂ ਰਾਏ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮਕਰਨ ਕੀਤਾ।
ਹਰਖਤ ਹੋਏ ਹੋਏ ਰੁਚ ਸੋ ਗਾਵੈ।
ਜਿੰਨੀ ਸਤਿਗੁਰੂ ਜੀ ਖੁਸ਼ੀ ਕਰਦੇ ਓਨਾ ਹੀ ਖੁਸ਼ੀ ਦੇ ਨਾਲ ਗਾਉਂਦਾ, ਓਨਾ ਹੀ ਰੀਝ ਰੀਝ ਕੇ ਤਾਨਾ ਲਾਉਂਦਾ, ਓਨੀਆਂ ਹੀ ਰੀਝ ਕੇ ਮਹਾਰਾਜ ਸੱਚੇ ਪਾਤ ਵਿਚ ਸ਼ਬਦ ਕੀਰਤਨ ਦੀ ਰੀ ਭਰਦਾ।
ਦੋਨੋ ਭਰਾਤ ਤੋਰਾ ਕਾਵੈ।
ਦੋਵੇਂ ਭਰਾ ਬੜੇ ਰਸ ਵਿਚ ਕੀਰਤਨ ਕਰਦੇ ਨੇ, ਇਹ ਕੀਰਤਨ ਕਰਦੇ ਨਾਲ ਜੋੜੀ ਵਾਲੇ ਵੀ ਹਾਜ਼ਰ ਹੁੰਦੇ ਆ ਤੇ ਬੜੇ ਪਿਆਰ ਨਾਲ ਕੀਰਤਨ ਕਰਦੇ, ਬੜੇ ਰਸ ਦੇ ਨਾਲ ਕੀਰਤਨ ਕਰਦੇ ਹਨ।
ਰਾਗ ਰਾਗਨੀ ਕਰ ਅਨੁਰਾਗੇ।
ਕਈ ਤਰ੍ਹਾਂ ਦੇ ਰਾਗ ਗਾਉਂਦੇ ਆ, ਕਈ ਤਰ੍ਹਾਂ ਦੀਆਂ ਰਾਗਣੀਆਂ ਅਨੁਰਾਗ ਨਾਲ, ਰਾਗ ਤੇ ਰਾਗਣੀਆਂ ਇਹ ਵੱਖੋ ਵੱਖਰੀਆਂ ਕਿਸਮਾਂ ਨੇ ਰਾਗਾਂ ਦੀਆਂ ਤੇ ਰਾਗਣੀਆਂ ਦੀਆਂ। ਤੋ ਕਈ ਰਾਗ ਗਾਉਂਦੇ ਆ, ਕਈ ਰਾਗਣੀਆਂ ਗਾਉਂਦੇ ਪ੍ਰੇਮ ਨਾਲ, ਰਾਗ ਦਾ ਮਤਲਬ ਪ੍ਰੇਮ ਵੀ ਆ, ਅਨੁਰਾਗ ਦਾ ਮਤਲਬ ਪ੍ਰੇਮ ਵੀ ਹੈ, ਪ੍ਰੇਮ ਨਾਲ ਗਾਉਂਦੇ ਆ। ਇਹ ਨੇ ਵੀ ਬੱਧਾ ਚੱਟੀ ਟਾਈਮ ਪਾਸ ਕਰਦੇ ਹੋਣ, ਪ੍ਰੇਮ ਦੇ ਨਾਲ ਛਾਤੀਆਂ ਡਾਹ ਕੇ ਕੀਰਤਨ ਕਰਦੇ ਹਨ।
ਗਾਵੈ ਸੁੰਦਰ ਸਭ ਸ਼ੁਭ ਲਾਗੇ।
ਜਦੋਂ ਗਾਉਂਦੇ ਆ ਇੰਨਾ ਸੋਹਣਾ ਗਾਉਂਦੇ ਆ ਵੀ ਸਾਰਿਆਂ ਦੇ ਮਨਾਂ ਨੂੰ ਭਾਉਂਦਾ ਕੀਰਤਨ, ਸਭ ਦੇ ਮਨਾਂ ਨੂੰ ਇਹਨਾਂ ਦਾ ਕੀਰਤਨ ਪਸੰਦ ਆਉਂਦਾ।
ਸਿੱਖ ਸਰਾਹਨ ਕਰਹਿ ਸੁਨੰਤੇ,
ਜਦੋਂ ਸਿੱਖ ਕੀਰਤਨ ਸੁਣਦੇ ਤੇ ਬੜੀ ਸ਼ਲਾਘਾ ਕਰਦੇ, ਕਹਿੰਦੇ ਵਾਹ ਕੁਰਬਾਨ ਜਾਈਏ ਭਾਈ ਸੱਤਾ ਜੀ, ਭਾਈ ਬਲਵੰਡ ਜੀ ਕੈਸਾ ਸੁੰਦਰ ਕੀਰਤਨ ਗਾ ਕੇ ਸੁਣਾਇਆ ਹੈ। ਕਹਿੰਦੇ ਸ਼ਲਾਘਾ ਕਰਦੀ ਸੰਗਤ, ਸਿੱਖ ਜਿੰਨੇ ਨੇ ਉਹ ਵਡਿਆਈ ਕਰਦੇ ਹਨ।
ਤਿਉਂ ਤਿਉਂ ਸੋ ਅਹੰਕਾਰ ਕਰਨ ਤੇ,
ਜਿਵੇਂ ਜਿਵੇਂ ਸੰਗਤ ਸਿੱਖ ਵਡਿਆਈ ਕਰਦੀ ਹੈ, ਇਹ ਸੁਣ ਸੁਣ ਕੇ ਹੰਕਾਰ ਕਰਨ ਲੱਗ ਪਏ ਮਨ ਚ, ਕਿਉਂਕਿ ਵਡਿਆਈ ਮਿਲ ਜਾਏ ਤੇ ਵਡਿਆਈ ਨਾਲ ਹੰਕਾਰ ਬਦੋ ਬਦੀ ਆ ਜਾਂਦਾ। ਤੁਲਸੀ, ਐਸਾ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਗੋਸਵਾਮੀ ਤੁਲਸੀ ਦਾਸ ਜੀ ਮਹਾਰਾਜ ਬੜੇ ਮਹਾਂਪੁਰਖ ਹੋਏ, ਉਹ ਕਹਿੰਦੇ ਇਹੋ ਜਿਹਾ ਕੋਈ ਨੀ ਸੰਸਾਰ ਚ ਜਨਮਿਆ ਜਿਹਨੂੰ ਵਡਿਆਈ ਮਿਲੀ ਹੋਵੇ ਤੇ ਨਾਲ ਹੰਕਾਰ ਨਾ ਆਇਆ ਹੋਵੇ। ਇਹ ਹੰਕਾਰ ਬਦੋ ਬਦੀ ਆ ਜਾਂਦਾ ਜਿਨ੍ਹਾਂ ਨੂੰ ਵਡਿਆਈ ਮਿਲੇ। ਕੋਈ ਬਿਰਲਾ ਹੀ ਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਪਾਤਰ ਕਿ ਵਡਿਆਈ ਆਵੇ, ਪਰ ਵਡਿਆਈ ਦੇ ਨਾਲ ਹੰਕਾਰ ਨਹੀਂ ਆਉਂਦਾ, ਨਾਲ ਹਲੀਮੀ ਆ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਨਿਰਮਾਣਤਾ ਆ ਜਾਂਦੀ। ਹੁਣ ਜਿਵੇਂ ਜਿਵੇਂ ਸੰਗਤ ਇਹਨਾਂ ਦੀ ਵਡਿਆਈ ਕਰਦੀ ਹੈ, ਦੋਵੇਂ ਭਰਾਵਾਂ ਦੇ ਹਿਰਦਿਆਂ ਚ ਹਉਮੈ ਪੈਦਾ ਹੋਣ ਲੱਗ ਪਈ।
ਇਸ ਬਿਦ ਕੇ ਤਿਕ ਕਾਲ ਬਿਤਾਇਓ,
ਇਸੇ ਤਰ੍ਹਾਂ ਕੁਝ ਕ ਮਹੀਨੇ ਕੁਝ ਕ ਸਮਾਂ ਬੀਤ ਗਿਆ।
ਦਿਨ ਪ੍ਰਤ ਉਰ ਅਹੰਕਾਰ ਵਧਾਇਓ,
ਜਿਵੇਂ ਜਿਵੇਂ ਕੀਰਤਨ ਕਰਦੇ ਤਿਵੇਂ ਤਿਵੇਂ ਹੰਕਾਰ ਵਧੀ ਜਾਂਦਾ। ਜਦੋਂ ਸੰਗਤ ਵਡਿਆਈ ਕਰੇ, ਸਿੱਖ ਆ ਕੇ ਉਪਮਾ ਕਰਨ, ਕਹਿਣ ਜੀ ਭਾਈ ਸੱਤਾ ਜੀ ਬਲਵੰਡ ਜੀ, ਤੁਸੀਂ ਬਹੁਤ ਸੁੰਦਰ ਕੀਰਤਨ ਕਰਦੇ ਹੋ, ਕਮਾਲ ਕਰਦੇ ਹੋ, ਗੁਰੂ ਅਰਜਨ ਸਾਹਿਬ ਵੀ ਬੜੇ ਖੁਸ਼ ਹੋ ਕੇ ਸੁਣਦੇ ਆ ਤੁਹਾਡਾ ਕੀਰਤਨ, ਪੰਜਵੇਂ ਪਾਤਸ਼ਾਹ ਬੜੀ ਦਇਆ ਕਰਦੇ ਨੇ। ਇਹਨਾਂ ਨੇ ਸੁਣ ਕੇ ਹੋਰ ਹੰਕਾਰ ਦੇ ਵਿੱਚ ਭਰ ਜਾਣਾ।
ਕਿਰਪਾ ਸਿੰਧ ਨੇ ਤਿੰਨ ਗਤ ਜਾਨੀ,
ਕਿਰਪਾ ਦੇ ਸਮੁੰਦਰ ਸਤਿਗੁਰੂ ਜੀ ਨੇ ਇਹਨਾਂ ਦੇ ਅੰਦਰ ਦੀ ਗਤ ਜਾਣ ਲਈ ਵੀ ਇਹਨਾਂ ਅੰਦਰ ਹਉਮੈ ਆ ਗਈ, ਤੇ ਮੇਰੇ ਸਾਹਿਬ ਨੂੰ ਹਉਮੈ ਹੀ ਤਾਂ ਨੀ ਚੰਗੀ ਲੱਗਦੀ, ਹਉਮੈ ਹੀ ਨਹੀਂ ਚੰਗੀ ਲੱਗਦੀ। ਪਾਤਸ਼ਾਹ ਜੀ ਮਹਾਰਾਜ, ਹਰਜੂ ਹੰਕਾਰ ਨਾ ਭਾਵਈ, ਇਹ ਨੀ ਚੰਗਾ ਲੱਗਦਾ ਸਤਿਗੁਰਾਂ। ਤੇ ਮਹਾਰਾਜ ਜੀ ਨਹੀਂ ਚਾਹੁੰਦੇ ਮੇਰੇ ਸਿੱਖ ਅੰਦਰ ਹਉਮੈ ਆਵੇ ਤੇ ਉਹ ਭ੍ਰਸ਼ਟ ਹੋ ਜਾਏ। ਪਾਤਸ਼ਾਹ ਵਿਧੀ ਬਣਾ ਦਿੰਦੇ, ਜੇ ਸਿੱਖ ਅੰਦਰ ਹਉਮੈ ਆਵੇ ਵੀ ਤੇ ਉਸ ਹਉਮੈ ਨੂੰ ਦੂਰ ਕਿਵੇਂ ਕਰਨਾ। ਸਤਿਗੁਰੂ ਜਾਣੀ ਜਾਣ ਜਾਣ ਗਏ ਕਿ ਭਾਈ ਸੱਤਾ ਜੀ ਔਰ ਭਾਈ ਬਲਵੰਡ ਜੀ ਦੇ ਅੰਦਰ ਹੰਕਾਰ ਆ ਗਿਆ।
ਹੋਛੇ ਡੂਮ ਜਾਤ ਪਏ ਮਾਨੀ,
ਮਹਾਰਾਜ ਜੀ ਸਮਝ ਗਏ ਕਿ ਪਹਿਲਾਂ ਇੰਨੀ ਵਡਿਆਈ ਕਿਤੇ ਹੋਈ ਨਹੀਂ, ਭਾਵੇਂ ਗਵਈਏ ਬੜੇ ਸੁੰਦਰ ਸੀ ਪਰ ਕਿਤੇ ਇੰਨਾ ਮਾਣ ਨਹੀਂ ਸੀ ਮਿਲਿਆ, ਕਿਤੇ ਇੰਨਾ ਸਤਿਕਾਰ ਨਹੀਂ ਸੀ ਮਿਲਿਆ। ਅਚਾਨਕ ਗੁਰੂ ਘਰ ਵਿੱਚ ਆ ਕੇ ਇੰਨੀ ਵਡਿਆਈ ਮਿਲ ਗਈ, ਹੁਣ ਬਰਦਾਸ਼ਤ ਨਹੀਂ ਹੁੰਦੀ, ਉਹ ਸੋਭਾ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਪੀ ਹੁੰਦੀ।
ਆਦਿ ਅੰਤ ਕੀ ਦਸ਼ਾ ਬਿਸਾਰੀ,
ਇਹਨਾਂ ਨੇ ਆਪਣੀ ਪਹਿਲੀ ਸਾਰੀ ਦਸ਼ਾ ਭੁਲਾ ਦਿੱਤੀ ਆਦਿ ਅੰਤ ਦੀ, ਵੀ ਕਿਹੋ ਜਿਹੇ ਹਾਲਾਤਾਂ ਵਿੱਚ ਸੀ, ਕੀ ਇਹਨਾਂ ਦੀ ਦਸ਼ਾ ਸੀ। ਗੁਰੂ ਘਰ ਕਰਕੇ ਇਹਨਾਂ ਦਾ ਪ੍ਰਤਾਪ ਹੋਇਆ, ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਕਰਕੇ ਇਹਨਾਂ ਦੀ ਵਡਿਆਈ ਹੈ, ਪਰ ਉਸ ਪਾਸਿਓਂ ਇਹਨਾਂ ਦਾ ਧਿਆਨ ਹੀ ਖਤਮ ਹੋ ਗਿਆ। ਇਹਨਾਂ ਨੇ ਆਪਣੀ ਜਿਹੜੀ ਮੁੱਢਲੀ ਬਾਣ ਸੀ, ਪਿਛੋਕੜ ਸੀ, ਉਹ ਭੁਲਾ ਦਿੱਤਾ।
ਹਮ ਵਿਦਿਆ ਵੱਡ ਭੇ ਹੰਕਾਰੀ,
ਇਹਨਾਂ ਨੂੰ ਮਨ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਨਹੀਂ ਵੀ ਚੰਗੀ ਲੱਗਦੀ, ਇਹਨਾਂ ਦੇ ਅੰਦਰ ਇਹ ਹੰਕਾਰ ਹੈ ਵੀ ਅਸੀਂ ਵਿਦਵਾਨ ਹਾਂ, ਸਾਡੇ ਕੋਲ ਬੜੀ ਵਧੀਆ ਵਿਦਿਆ ਹੈ ਸੰਗੀਤ ਦੀ, ਤੇ ਅਸੀਂ ਸੰਗੀਤ ਦੀ ਵਿਦਿਆ ਚ ਨਿਪੁੰਨ ਹਾਂ, ਤੇ ਸਾਡੀ ਵਡਿਆਈ ਤਾਂ ਹੁੰਦੀ ਹੈ। ਪਰ ਇਹ ਇਹਨਾਂ ਨੂੰ ਭੁੱਲ ਗਿਆ ਵੀ ਸੰਗੀਤ ਤਾਂ ਇਹਨਾਂ ਕੋਲ ਪਹਿਲਾਂ ਵੀ ਸੀ ਗੁਰੂ ਘਰ ਆਉਣ ਤੋਂ, ਉਦੋਂ ਕਿਉਂ ਨਹੀਂ ਹੋਈ ਵਡਿਆਈ, ਵਿਦਵਾਨ ਤਾਂ ਉਦੋਂ ਵੀ ਸੀ, ਗਾਉਂਦੇ ਤਾਂ ਉਦੋਂ ਵੀ ਸੀ, ਪਰ ਹੁਣ ਮਾਣ ਹੋ ਗਿਆ ਵੀ ਸਾਡੇ ਕੋਲ ਵਿਦਿਆ ਤਾਂ ਸਾਡੀ ਵਡਿਆਈ ਹੈ। ਇਹ ਭੁੱਲ ਗਏ ਵੀ ਇਹ ਵਡਿਆਈ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਿਹੜਾ ਕੀਰਤਨ ਕਰਦੇ ਆ, ਕੀਰਤਨ ਦੀ ਵਡਿਆਈ ਹੈ ਸਾਡੀ ਨਹੀਂ, ਇਹ ਵਡਿਆਈ ਕੀਰਤਨ ਦੀ ਹੈ। ਜੇ ਸੰਗਤ ਵਾਹ ਵਾਹ ਕਰਦੀ ਆ ਤੇ ਕੀਰਤਨ ਕਰਕੇ ਕਰਦੀ ਹੈ, ਜੇ ਸੰਗਤ ਆ ਕੇ ਸਤਿਕਾਰ ਕਰਦੀ ਆ ਤਾਂ ਕੀਰਤਨ ਕਰਕੇ ਕਰਦੀ ਹੈ, ਨਹੀਂ ਤਾਂ ਸਾਨੂੰ ਕੌਣ ਜਾਣੇ। ਹਾਂਜੀ,
ਗੁਰੂ ਗਰੀਬ ਨਿਵਾਜ ਨਾ ਜਾਣਾ,
ਇਹਨਾਂ ਨੇ ਇਹ ਨਹੀਂ ਜਾਣਿਆ ਵੀ ਗੁਰੂ ਗਰੀਬ ਨਿਵਾਜ ਹੈ, ਗੁਰੂ ਨੇ ਸਾਡੇ ਤੇ ਤਰਸ ਕਰਕੇ ਨਿਵਾਜਿਆ।
ਗਾਏ ਨੀਕ ਹਮ ਭਏ ਮਹਾਨਾ,
ਮਨ ਚ ਸੋਚਦੇ ਆ ਵੀ ਅਸੀਂ ਵਧੀਆ ਗਾਉਂਦੇ ਹਾਂ, ਅਸੀਂ ਤਾਂ ਮਹਾਨ ਆ, ਅਸੀਂ ਤਾਂ ਵੱਡੇ ਹਾਂ।
ਹੰਕਾਰ ਚ ਕੁਛ ਸਮਾਂ ਬਿਤਾਵਾ,
ਇਸੇ ਤਰ੍ਹਾਂ ਹੰਕਾਰ ਦੇ ਵਿੱਚ ਕੁਝ ਸਮਾਂ ਬੀਤ ਗਿਆ।
ਭਗਨੀ ਕੋ ਸੋ ਵਿਆਹ ਤਬ ਆਵਾ,
ਇਹਨਾਂ ਦੇ ਘਰ ਚ ਇਹਨਾਂ ਦੀ ਛੋਟੀ ਭੈਣ ਸੀ, ਭਗਨੀ ਕਹਿੰਦੇ ਆ ਭੈਣ ਨੂੰ, ਭਾਗ ਹਿੱਸਾ ਲੈਣ ਵਾਲੀ। ਵੈਸੇ ਭਗਨੀ ਦਾ ਅਰਥ ਜਿਹੜਾ ਕੀਤਾ ਕੋਸ਼ਾਂ ਵਿੱਚ, ਉਹ ਹੁੰਦਾ ਹਿੱਸਾ ਲੈਣ ਵਾਲੀ, ਜਿਹੜੀ ਆਪਣੇ ਪਿਤਾ ਕੋਲ ਔਰ ਆਪਣੇ ਭਰਾ ਕੋਲੋਂ ਉਹਦਾ ਆਪਣਾ ਬਣਦਾ ਮਾਣ ਸਤਿਕਾਰ ਹਿੱਸਾ ਲਵੇ, ਉਹਨੂੰ ਭਗਨੀ ਕਹਿੰਦੇ, ਭਾਗ ਲੈਣ ਵਾਲੀ, ਹਿੱਸਾ ਲੈਣ ਵਾਲੀ। ਉਹ ਇਹਨਾਂ ਦੇ ਘਰ ਦੇ ਵਿੱਚ ਛੋਟੀ ਭੈਣ ਸੀ, ਉਹਦੀ ਸ਼ਾਦੀ ਆ ਗਈ, ਉਹਦਾ ਵਿਆਹ ਜਿਹੜਾ ਸੀ ਉਹ ਇਹਨਾਂ ਨੇ ਰੱਖਿਆ ਹੋਇਆ।
ਯੁਗ ਪ੍ਰਾਤਾ ਸਤਿਗੁਰ ਟਿਗ ਗਏ,
ਦੋਵੇਂ ਭਰਾ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਚੱਲ ਕੇ ਆਏ।
ਮੁਖ ਤੇ ਕਰਤ ਸੋ ਜਸ ਕੋ ਭਏ,
ਆ ਕੇ ਸਤਿਗੁਰਾਂ ਦਾ ਸੁਜਸ ਕੀਤਾ ਦੋਨਾਂ ਭਰਾਵਾਂ ਨੇ, ਮਹਾਰਾਜ ਜੀ ਦੀ ਵਡਿਆਈ ਕੀਤੀ।
ਦਾਸ ਜਾਨ ਹਮ ਕਾਰਜ ਕੀ ਜਹੈ,
ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਡੇ ਦਰਬਾਰ ਦੇ ਦਾਸ ਹਾਂ, ਸੇਵਾਦਾਰ ਹਾਂ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ।
ਗਰਬ ਵਿਸਾਲ ਆਪ ਅਬ ਦੀ ਜਹੈ,
ਮਹਾਰਾਜ ਸਾਨੂੰ ਮਾਇਆ ਦਾ ਗੱਫਾ ਦਿਓ ਖੁੱਲਾ। ਜਾਂ ਤਾਂ ਕਹਿੰਦੇ ਮਹਾਰਾਜ ਜੀ ਆਪ ਜੀ ਦੇ ਘਰ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ, ਤੁਹਾਡੇ ਦਾਸ ਹਾਂ, ਸਾਡੀ ਭੈਣ ਵੀ ਆਪ ਜੀ ਦੇ ਘਰ ਦੀ ਸੇਵਾਦਾਰ, ਕਿਰਪਾ ਕਰੋ ਮਹਾਰਾਜ ਉਹਦੀ ਸ਼ਾਦੀ ਕਰੋ। ਪਰ ਇਹਨਾਂ ਨੇ ਹੰਕਾਰ ਦੇ ਨਾਲ ਆ ਕੇ ਕਹਿੰਦੇ ਜੀ ਸਾਨੂੰ ਮਾਇਆ ਦਿਓ ਖੁੱਲੀ, ਸਾਨੂੰ ਪੈਸੇ ਦਿਓ, ਦਾਨ ਕਰੋ ਖੁੱਲਾ।
ਜਿਸ ਤੇ ਕਰਹਿ ਵਿਆਹ ਹਮ ਪਾਰਾ,
ਜਿਹਦੇ ਨਾਲ ਅਸੀਂ ਆਪਣੀ ਭੈਣ ਦੀ ਵਧੀਆ ਸ਼ਾਦੀ ਕਰੀਏ, ਚੰਗਾ ਵਧੀਆ ਵਿਆਹ ਕਰੀਏ, ਕੋਈ ਕਮੀ ਨਾ ਰਵੇ, ਇੰਨੀ ਮਾਇਆ ਸਾਨੂੰ ਦਿਓ।
ਵਿਖ ਹੈ ਸੁਨ ਹੈ ਹੋਏ ਸੋ ਜਸ ਤੁਮਾਰਾ,
ਜਦੋਂ ਲੋਕ ਵੇਖਣ ਵਿਆਹ ਤੇ ਵਡਿਆਈ ਕਰਨ, ਆਖਣ ਵਾਹ ਜੀ ਵਾਹ, ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਦੇ ਕੀਰਤਨੀਆਂ ਨੇ ਆਪਣੀ ਭੈਣ ਦਾ ਵਿਆਹ ਕੀਤਾ, ਬਾਦਸ਼ਾਹ ਵੀ ਆ ਕੇ ਹੈਰਾਨ ਹੁੰਦੇ, ਇਹੋ ਜਿਹੀ ਸ਼ਾਦੀ ਹੋਵੇ, ਲੋਕ ਵਾਹ ਵਾਹ ਆਖਣ, ਇਹ ਸੰਸਾਰੀ ਲੋਕਾਂ ਦੀ ਬਿਰਤੀ ਹੁੰਦੀ ਹੈ, ਉਹ ਇਸ ਕਰਕੇ ਵਿਆਹ ਨਹੀਂ ਕਰਦੇ, ਸ਼ਾਦੀ ਨਹੀਂ ਕਰਦੇ ਆਪਣੇ ਬੱਚਿਆਂ ਦੀ ਖੁੱਲਾ ਖਰਚ ਕਰਕੇ ਕਿ ਅਸੀਂ ਆਪਣੀ ਖੁਸ਼ੀ ਲੈਣੀ। ਕਹਿੰਦੇ ਲੋਕ ਖੁਸ਼ ਹੋਣਗੇ, ਲੋਕ ਆਖਣਗੇ ਵਾਹ ਵਾਹ, ਇਹ ਭੁਲੇਖਾ ਹੀ ਹੁੰਦਾ ਦੁਨੀਆਂ ਨੂੰ ਵੀ ਦੁਨੀਆਂ ਵਾਹ ਵਾਹ ਕਹੇਗੀ, ਦੁਨੀਆਂ ਨਹੀਂ ਕਹਿੰਦੀ ਵਾਹ ਵਾਹ, ਛੱਕ ਛਕਾ ਕੇ ਢਿੱਡ ਤੇ ਹੱਥ ਮਾਰ ਕੇ ਮਾੜੇ ਨੁਕਸੀ ਕੱਢ ਕੇ ਜਾਂਦੇ ਹੈ, ਲਾਈਟ ਨਹੀਂ ਸੀ ਸਹੀ ਲੱਗੀ, ਕੈਟਰਿੰਗ ਵਧੀਆ ਨਹੀਂ ਸੀ ਹੋਈ, ਬਹਿਰੇ ਥੋੜੇ ਸੀ, ਖਾਣ ਨੂੰ ਸਮਾਨ ਹੀ ਨਹੀਂ ਸੀ ਉੱਥੇ। ਫਿਰ ਜੇ 5,500 ਬੰਦਾ ਵੀ ਹੋਵੇਗਾ ਨਾ ਵਿਆਹ ਤੇ, ਤੁਸੀਂ ਵੀ ਜਾਂਦੇ ਹੋ, ਅਸੀਂ ਵੀ ਜਾਂਦੇ ਰਹਿੰਦੇ ਹਾਂ ਰਿਸ਼ਤੇਦਾਰੀਆਂ ਸਰਬੰਧੀਆਂ ਹੋਰ ਬਹੁਤ ਥਾਵਾਂ ਤੇ, ਜੇ 500 ਦਾ ਬੰਦਾ 500 ਉੱਥੋਂ ਨਿਕਲੇਗਾ, ਭਾਵੇਂ ਇੱਕ ਮਹੀਨੇ ਦਾ ਸ਼ਹਿਰ ਦਾ ਰਾਸ਼ਨ ਖਾ ਕੇ ਨਿਕਲਣ, ਉੱਥੋਂ ਬਾਹਰ ਨਿਕਲਦੇ ਸਾਰੇ ਹੀ ਆਖਣਗੇ ਅਸੀਂ ਤਾਂ ਕੁਝ ਖਾਧਾ ਹੀ ਨਹੀਂ ਜੀ, ਕੁਝ ਖਾਧਾ ਹੀ ਨਹੀਂ ਜੀ। ਕੋਈ ਵਿਰਲਾ ਹੀ ਹੋਵੇ ਜਿਹੜਾ ਆਖੇ ਹਾਂ ਅੱਜ ਤਾਂ ਅਸੀਂ ਤਸੱਲੀ ਕਰਕੇ ਆਏ ਹਾਂ, ਨਹੀਂ ਤਾਂ ਸਾਰੇ ਅਸੀਂ ਤਾਂ ਕੁਝ ਖਾਧਾ, ਕਿਸੇ ਨੇ ਰੋਕਿਆ ਸੀ ਉੱਥੇ, ਹੱਥ ਫੜੇ ਸੀ, ਸੰਗਲ ਮਾਰ ਲਿਆ ਸੀ ਪੈਰਾਂ ਨੂੰ ਵੀ ਨਾ ਜਾਓ ਖਾਣ ਵਾਸਤੇ। ਇਹ ਖਾਲਸਾ ਜੀ ਭੁਲੇਖਾ ਹੀ ਹੁੰਦਾ ਬੰਦਿਆਂ ਨੂੰ ਵੀ ਦੁਨੀਆਂ ਆਖੇਗੀ ਵਾਹ ਵਾਹ, ਦੁਨੀਆਂ ਨਹੀਂ ਜੇ ਕਹਿੰਦੀ ਵਾਹ ਵਾਹ, ਦੁਨੀਆਂ ਨੇ ਤਾਂ ਜਾਂਦਿਆਂ ਜਾਂਦਿਆਂ ਵੀ ਕੁਝ ਨਾ ਕੁਝ ਨਗੋਚੇ ਕੱਢ ਕੇ ਜਾਣੇ ਹੁੰਦੇ ਹੈ। ਇਹ ਗੁਰਮਤ ਵੀ ਨਹੀਂ ਹੈ ਕਿ ਗੁਰੂ ਕਾ ਸਿੱਖ ਵਿਖਾਵੇ ਵਾਸਤੇ ਕੋਈ ਕਰਮ ਕਰੇ, ਗੁਰੂ ਕਾ ਸਿੱਖ ਵਿਖਾਵਾ ਨਹੀਂ ਕਰਦਾ, ਗੁਰੂ ਕਾ ਸਿੱਖ ਜਿਤਨਾ ਬੇਤਾ ਉਹਦੇ ਵਿੱਚ ਰਹਿੰਦਾ, ਜਿੰਨੀ ਚਾਦਰ ਆ ਉਹਦੇ ਚ ਆਪਣਾ ਪੈਰ ਪਸਾਰਦਾ, ਜਦੋਂ ਚਾਦਰ ਤੋਂ ਵੱਧ ਪੈਰ ਪਸਾਰੋਗੇ ਫਿਰ ਕਰਜ਼ੇ ਚੁੱਕੋਗੇ, ਫਿਰ ਜ਼ਮੀਨਾਂ ਵੇਚੋਗੇ, ਫਿਰ ਉਸ ਵੇਲੇ ਸੁਸਾਈਡ ਵੀ ਕਰਦੇ ਆ ਕਈ ਲੋਕ ਜਦੋਂ ਨਹੀਂ ਤਾਰਿਆ ਜਾਂਦਾ, ਜਦੋਂ ਬਿੱਤ ਤੋਂ ਵੱਧ ਹੋ ਕੇ ਚੱਲਦੇ ਆ। ਇਸ ਕਰਕੇ ਭਾਈ ਇਹ ਵਿਖਾਵੇ ਵਾਲਾ ਸਮਾਜ ਹੈ, ਵਿਖਾਵੇ ਵਾਲੇ ਇਸ ਸਮਾਜ ਦੇ ਵਿੱਚ ਇਹਨਾਂ ਨੇ ਵੀ ਸੋਚਿਆ ਮਹਾਰਾਜ ਸਾਡੀ ਇਹੋ ਜਿਹੀ ਸ਼ਾਦੀ ਹੋਵੇ ਘਰ ਵਿੱਚ ਵੀ ਲੋਕ ਆਖਣ ਵਾਹ ਜੀ ਵਾਹ, ਗੁਰੂ ਅਰਜਨ ਦੇਵ ਸਾਹਿਬ ਦੇ ਸੇਵਾਦਾਰਾਂ ਦੀ ਘਰ ਦੇ ਵਿੱਚ ਇਹ ਸ਼ਾਦੀ ਹੋਈ ਹੈ ਉਹਨਾਂ ਦੀ ਧੀ ਦੀ ਤੇ ਬੜੀ ਵਧੀਆ ਹੋਈ ਹੈ। ਏਦਾਂ ਆ ਕੇ ਮਹਾਰਾਜ ਜੀ ਦੇ ਕੋਲ ਬੋਲੇ,
ਗੁਰੂ ਕਹੇ ਉਹ ਚਿੰਤਾ ਦੇ ਹੋਟਾਰਾ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਬਲਵੰਡ ਜੀ, ਭਾਈ ਸੱਤਾ ਜੀ ਤੁਸੀਂ ਚਿੰਤਾ ਛੱਡ ਦਿਓ, ਤੁਸੀਂ ਇਸ ਗੱਲ ਦਾ ਫਿਕਰ ਤਿਆਗ ਦਿਓ,
ਸ਼੍ਰੀ ਨਾਨਕ ਕੋ ਅਤੁੱਟ ਭੰਡਾਰਾ,
ਇੱਥੇ ਕਿਹੜਾ ਕਮੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਚ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜਿਹੜੇ ਭੰਡਾਰੇ ਨੇ ਅਤੁੱਟ ਨੇ, ਇੱਥੇ ਕਮੀ ਕੋਈ ਨਹੀਂ ਕਿਸੇ ਪ੍ਰਕਾਰ ਦੀ।
ਪ੍ਰਾਤ ਕਾਲ ਜੇ ਤਿਕ ਤਨ ਆਵ ਹੈ,
ਕੱਲ ਸਵੇਰੇ ਜਿੰਨੀ ਮਾਇਆ ਦੇ ਗੱਫੇ ਆਉਣਗੇ,
ਸਿੱਖ ਸੰਗਤ ਹਮਿਆਨ ਚੜਾਵ ਹੈ,
ਜਿੰਨੀ ਸਿੱਖ ਸੰਗਤ ਲਿਆ ਕੇ ਸਾਨੂੰ ਚੜਾਵਾ ਚੜਾਵੇਗੀ, ਜਿੰਨੀ ਮਾਇਆ ਆਵੇਗੀ ਕੱਲ,
ਸੋ ਸਭ ਹੀ ਤੁਮ ਲਿਹੋ ਸੰਭਾਰੀ,
ਉਹ ਸਾਰੀ ਮਾਇਆ ਕੱਲ ਦਾ ਜਿੰਨਾ ਚੜਾਵਾ ਹੋਵੇਗਾ ਉਹ ਤੁਸੀਂ ਸਾਂਭ ਲਿਓ। ਇੱਥੇ ਕਿਹੜਾ ਕਮੀ ਆ ਗੁਰੂ ਨਾਨਕ ਸਾਹਿਬ ਦੇ ਭੰਡਾਰੇ ਨੇ, ਕੱਲ ਜਿੰਨਾ ਚੜਾਵਾ ਹੋਵੇਗਾ ਜਿੰਨੀ ਮਾਇਆ ਆਵੇਗੀ ਉਹ ਤੁਸੀਂ ਸਾਂਭ ਲਿਓ।
ਸਤਿਗੁਰ ਕਾਰਜ ਸਰਬ ਸੁਧਾਰੀ,
ਸਤਿਗੁਰੂ ਜੀ ਤੁਹਾਡੇ ਕਾਰਜ ਸਵਾਰਨਗੇ।
ਤੂੰ ਸੁਨਤ ਮਨ ਆਨੰਦ ਪਾਏ,
ਬੜੇ ਖੁਸ਼ ਹੋਏ, ਪਤਾ ਸੀ ਵੀ ਗੁਰੂ ਸਾਹਿਬ ਦੇ ਚਰਨਾਂ ਚ ਤਾਂ ਰੋਜ਼ ਸੈਂਕੜਿਆਂ ਦਾ ਚੜਾਵਾ ਆਉਂਦਾ, ਸੰਗਤ ਬਹੁਤ ਆਉਂਦੀ ਹੈ, ਇਹ ਵੀ ਵਧੀਆ ਹੋ ਗਿਆ। ਜੇ ਅਸੀਂ ਗਿਣਤੀ ਮਿਣਤੀ ਕਰਕੇ ਮੰਗਦੇ ਤੇ ਖਬਰੇ ਇੰਨੀ ਗੱਲ ਨਾ ਬਣਦੀ, ਕਹਿੰਦੇ ਵੀ ਚੰਗਾ ਹੋ ਗਿਆ, ਬੜੇ ਖੁਸ਼ ਹੋ ਕੇ ਗਏ।
ਗੁਰ ਜਸ ਉਚਰਤ ਸਦਨ ਸਿਧਾਏ,
ਸਤਿਗੁਰਾਂ ਦਾ ਜਸ ਕਰਦਿਆਂ ਆਪਣੇ ਘਰ ਮੁੜੇ।
ਜਾਮਨ ਬੀਤੀ ਪ੍ਰਾਤ ਜਬ ਹੋਈ,
ਰਾਤ ਬੀਤੀ ਜਦੋਂ ਅਗਲਾ ਦਿਨ ਹੋਇਆ,
ਦਰਸ਼ਨ ਕਰਨ ਆਏ ਸਭ ਕੋਈ,
ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸਾਰੀ ਸੰਗਤ ਆਈ,
ਸਿੱਖ ਸੰਗਤ ਦੇ ਮਿਲ ਹੈ ਅਕੋਰ,
ਜਿੰਨੀ ਸਿੱਖ ਸੰਗਤ ਹੈ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਅਰਪ ਕੇ ਮਿਲਦੀ ਹੈ।
ਬੰਦੇ ਚਰਨ ਕਮਲ ਕਰ ਜੋਰ,
ਹੱਥ ਜੋੜ ਕੇ ਬੜੇ ਅਦਬ ਨਾਲ ਵੰਦਨਾ ਕਰਦੇ ਮੱਥਾ ਟੇਕਦੇ ਨੇ।
ਸਭ ਦਿਨ ਕੀ ਪੂਜਾ ਗਿਨ ਜਵੈ,
ਕਹਿੰਦੇ ਜਦੋਂ ਸਾਰੇ ਦਿਨ ਦੀ ਮਾਇਆ ਉਦਨ ਗਿਣੀ ਇਹ ਵੀ ਆ ਕੇ ਬੈਠੇ, ਇਹਨਾਂ ਦਾ ਧਿਆਨ ਅੱਜ ਕੀਰਤਨ ਚ ਨਹੀਂ ਹੈ, ਇਹਨਾਂ ਦਾ ਧਿਆਨ ਹੈ ਚੜਾਵੇ ਵਿੱਚ, ਵੀ ਮਾਇਆ ਕਿੰਨੀ ਕੁ ਆਉਂਦੀ, ਪਰਮੇਸ਼ਰ ਵੱਲੋਂ ਖੇਡ ਹੀ ਇਹੋ ਜਿਹੀ ਵਰਤ ਗਈ। ਜਦੋਂ ਕੀਰਤਨ ਨੂੰ ਛੱਡ ਕੇ ਇਧਰਲੇ ਪਾਸੇ ਧਨ ਆਇਆ, ਧਨ ਵਾਲੇ ਪਾਸੇ ਹੀ ਬਿਰਤੀ ਜੁੜ ਗਈ, ਕਹਿੰਦੇ ਉਸ ਦਿਨ ਜਦੋਂ ਸਾਰੇ ਦਿਨ ਦਾ ਚੜਾਵਾ ਗਿਣਿਆ,
ਭਇਓ ਰਜਤ ਪਣ ਇੱਕ ਸੌ ਤਬੈ,
ਕਹਿੰਦੇ 100 ਰੁਪਈਆ ਹੀ ਹੋਇਆ ਉਸ ਦਿਨ, ਨਹੀਂ ਤਾਂ ਸੈਂਕੜੇ ਰੁਪਈਏ ਹਾਜ਼ਰ ਹੁੰਦਾ ਸੀ ਮਹਾਰਾਜ ਜੀ ਦੇ ਚਰਨਾਂ ਚ। ਕਹਿੰਦੇ ਇੱਕ ਦਿਨ ਵੇਖਿਆ ਤੇ 100 ਰੁਪਈਆ ਹੀ ਆਇਆ, ਸ਼ਾਮ ਤਾਈ ਗਿਣਤੀ ਕਰਕੇ ਵੇਖਿਆ।
ਦੂਹੂ ਪ੍ਰਾਤ ਕੋ ਸਗਰੇ ਦੀਨ,
ਮਹਾਰਾਜ ਜੀ ਨੇ ਉਹ ਸਾਰੀ ਮਾਇਆ ਚੁੱਕ ਕੇ ਦੋਵਾਂ ਭਰਾਵਾਂ ਨੂੰ ਬਖਸ਼ ਦਿੱਤੀ।
ਕਰਦੇ ਮੂੜ ਨਹੀਂ ਤਬ ਲੀਨ,
ਹੁਣ ਇਹਨਾਂ ਮੂਰਖਾਂ ਨੇ ਹੰਕਾਰ ਦੇ ਵਿੱਚ ਆ ਕੇ, ਕਹਿੰਦੇ ਜੀ ਇਹਦੇ ਨਾਲ ਕੀ ਬਣਨਾ ਸਾਡਾ, ਸਤਿਗੁਰਾਂ ਇਹ ਨਹੀਂ ਸੀ ਕਿਹਾ ਵੀ ਅੱਜ ਦੀ ਦੇਵਾਂਗੇ ਮਾਇਆ, ਪਾਤਸ਼ਾਹ ਆਖਿਆ ਕੱਲ ਦਾ ਵੀ ਗੱਫਾ ਦੇਵਾਂਗੇ ਪਰਸੋਂ ਦਾ, ਉਹ ਤਾਂ ਪਾਤਸ਼ਾਹ ਲੀਲਾ ਹੀ ਵਰਤਾ ਰਹੇ ਸੀ, ਵੇਖਣਾ ਸੀ ਇਹਨਾਂ ਦਾ ਹੰਕਾਰ ਤੋੜਨਾ ਸੀ, ਨਹੀਂ ਤਾਂ ਜਿੱਥੇ 100 ਰੁਪਈਆ ਆਇਆ ਉੱਥੇ 1000 ਰੁਪਈਆ ਆਉਂਦਿਆਂ ਕਿਹੜਾ ਦੇਰੀ ਲੱਗਣੀ ਸੀ, ਸਤਿਗੁਰਾਂ ਦੇ ਖਜ਼ਾਨੇ ਨੇ। ਜਦੋਂ ਦਿੱਤੀ ਮਾਇਆ ਮਹਾਰਾਜ ਜੀ ਨੂੰ ਇਹਨਾਂ ਮੂਰਖਾਂ ਨੇ ਹੰਕਾਰ ਵਿੱਚ ਆ ਕੇ ਨਹੀਂ ਲਈ,
ਦੀਏ ਬਗਾਏ ਗੁਰੂ ਕੇ ਆਗੇ,
ਉਹ ਜਦੋਂ ਮਹਾਰਾਜ ਜੀ ਦੇ ਸੇਵਾਦਾਰਾਂ ਨੇ ਇਹਨਾਂ ਨੂੰ ਫੜਾਏ ਤੇ ਇਹਨਾਂ ਨੂੰ ਚੁੱਕ ਕੇ ਮਹਾਰਾਜ ਜੀ ਅੱਗੇ ਸੱਟ ਦਿੱਤੇ, ਕਹਿੰਦੇ ਜੀ ਇਹਦੇ ਨਾਲ ਕੀ ਹੋਣਾ ਸਾਡਾ, ਅਸੀਂ ਨਹੀਂ ਲੈਣੇ।
ਹਮ ਸੋ ਕਰਨ ਮਸ਼ਕਰੀ ਲਾਗੇ,
ਗੁਰੂ ਜੀ ਸਾਡੇ ਨਾਲ ਮਸ਼ਕਰੀ ਕਰਦੇ ਹੋ, ਬੋਲੇ ਕਹਿੰਦੇ ਜੀ ਸਾਡੇ ਨਾਲ ਮਸ਼ਕਰੀ ਕਰਦੇ ਹੋ,
ਕਿਆ ਹਮ ਲੈ ਕੇ ਵਿਆਹ ਰਚਾਵ ਹੈ,
ਆ 100 ਰੁਪਈਏ ਨੂੰ ਲਿਜਾ ਕੇ ਅਸੀਂ ਵਿਆਹ ਕਰਾਂਗੇ, ਇਹਦੇ ਨਾਲ ਕੀ ਸ਼ਾਦੀ ਹੋਵੇਗੀ, ਇਹਦੇ ਨਾਲ ਕੀ ਵਿਆਹ ਹੋਵੇਗਾ,
ਧਨ ਬਹੁ ਘਰ ਤੇ ਕਿਉਂ ਨਾ ਦਿਵਾਵ ਹੈ,
ਘਰੋਂ ਖਜ਼ਾਨੇ ਚ ਕਿਉਂ ਨੀ ਦਿੰਦੇ ਮਾਇਆ ਆਪਣੇ, ਇੱਥੋਂ ਕਹਿ ਦਿੱਤਾ ਵੀ ਸੰਗਤ ਜਿੰਨੀ ਚੜਾਵੇਗੀ ਉਹ ਲੈ ਜਾਓ, ਤੁਸੀਂ ਆਪਣੇ ਖਜ਼ਾਨੇ ਚੋਂ ਮੰਗਾ ਕੇ ਕਿਉਂ ਨੀ ਦਿੰਦੇ।
ਸੁਨਤ ਸਤਿਗੁਰੂ ਧੀਰਜ ਦੀਨ,
ਸੁਣ ਕੇ ਸਤਿਗੁਰਾਂ ਨੇ ਇਹਨਾਂ ਨੂੰ ਧੀਰਜ ਦਿੱਤਾ,
ਪੂਰੇ ਸ਼੍ਰੀ ਨਾਨਕ ਇਛਕੀਨ,
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਇੱਛਾ ਕੀਤੀ ਹੈ ਤੇ ਤੁਹਾਡੀ ਇੱਛਾ ਮਹਾਰਾਜ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ।
ਲਿਹੋ ਧਨ ਇਤੋ ਨਿਬਾਹ ਹੋ ਕਾਰ,
ਆ ਧਨ ਲੈ ਜੋ ਇਹਦੇ ਨਾਲ ਆਪਣੇ ਕਾਰ ਵਿਹਾਰ ਤਾਂ ਸ਼ੁਰੂ ਕਰੋ,
ਕਰਤ ਕੀਰਤਨ ਲਹੋ ਉਦਾਰ,
ਤੁਸੀਂ ਕੀਰਤਨ ਕਰਦੇ ਹੋ ਕੋਈ ਨੀ ਕਮੀ ਰਹਿਣ ਲੱਗੀ ਤੁਹਾਨੂੰ,
ਸਤਿਗੁਰ ਘਰ ਤੇ ਨਿਜ ਤੁਮ ਲੈਣਾ,
ਤੁਸੀਂ ਗੁਰੂ ਘਰੋਂ ਨੇਤੀ ਲੈਣਾ, ਇੱਥੋਂ ਰੋਜ਼ ਹੀ ਮਹਾਰਾਜ ਜੀ ਦੇ ਘਰੋਂ ਤੁਸੀਂ ਲੈਣਾ,
ਇੱਕ ਬਾਰ ਨਹਿ ਕੀਨਸ ਦੇਣਾ,
ਇਹ ਕਿਹੜਾ ਤੇਰਾ ਅੱਜ ਵੀ ਇਹ 12 ਸਾਲਾਂ ਬਾਅਦ ਕੁੰਭ ਤਾਂ ਨੀ ਜਿਹੜਾ 12 ਸਾਲਾਂ ਬਾਅਦ ਆਉਣਾ, ਵੀ ਤੁਸੀਂ ਤਾਂ ਰੋਜ਼ ਹੀ ਲੈ ਕੇ ਜਾਣਾ ਇੱਥੋਂ ਹੀ ਲੈਣਾ, ਕਿਹੜਾ ਤੁਹਾਡੇ ਹੋਰ ਹੱਟ ਚੱਲਦੇ ਆ, ਦੁਕਾਨਾਂ ਚੱਲਦੀਆਂ ਨੇ, ਵਪਾਰ ਚੱਲਦਾ, ਵੀ ਇਹ ਥੋੜੀ ਆ ਵੀ ਅੱਜ ਦਿੱਤਾ ਤੇ ਮੁੜ ਕੇ ਦੇਣਾ ਹੀ ਨੀ ਤੁਹਾਨੂੰ, ਤੁਸੀਂ ਨੇਤੀ ਲੈਣਾ ਇਹ ਲੈ ਜਾਓ ਅੱਜ ਇੱਕ ਵਾਰੀ।
ਸਦਾ ਤੁਮਾਰੀ ਸਾਂਝ ਹਮਾਰੇ,
ਤੁਹਾਡੀ ਸਾਡੇ ਘਰ ਨਾਲ ਸਦਾ ਹੀ ਸਾਂਝ ਹੈ।
ਮੈਂ ਫੇਰੋ ਲੀਜੋ ਇਹੋ ਪਿਆਰੇ,
ਇਹ ਪਿਆਰੇ ਮਾਇਆ ਨਾ ਮੋੜੋ ਇਹ ਲੈ ਜਾਓ।
ਬਹੁਤ ਨਮਰਤਾ ਕਰ ਗੁਰ ਕਹਿਓ,
ਸਤਿਗੁਰੂ ਜੀ ਨੇ ਬੜੀ ਵਿਨਮਰਤਾ ਨਾਲ ਇਹ ਗੱਲ ਇਹਨਾਂ ਨੂੰ ਕਹੀ।
ਸਭ ਸਭ ਦਰਬ ਹੱਥ ਨੇ ਜਗਹਿਓ,
ਫੇਰ ਇਹਨਾਂ ਨੇ ਉਹ ਮਾਇਆ ਚੁੱਕੀ।
ਬੇਗਮ ਨੇ ਮਤ ਮੰਦ ਨਿਕੇਤ,
ਮਤ ਤੇ ਪੜਦਾ ਪਿਆ ਹੋਇਆ ਦੋਵੇਂ ਮਾਇਆ ਲੈ ਕੇ ਘਰ ਚਲੇ ਗਏ।
ਬੋਲਤ ਪੇ ਗੁਰ ਨਿੰਦ ਸਮੇਤ,
ਘਰ ਜਾ ਕੇ ਮਹਾਰਾਜ ਜੀ ਦੀ ਨਿੰਦਾ ਕਰਨ ਲੱਗੇ।
ਨਹੀਂ ਆਜ ਤੇ ਨਿਕਟ ਪਧਾਰ ਹੈ,
ਹੁਣ ਨੀ ਆਪਾਂ ਜਾਣਾ ਗੁਰੂ ਸਾਹਿਬ ਦੇ ਦਰਬਾਰ ਚ।
ਨਹੀਂ ਕੀਰਤਨ ਕਬ ਹੋਏ ਉਚਾਰ,
ਨਾ ਹੀ ਜਾ ਕੇ ਉੱਥੇ ਕੀਰਤਨ ਕਰਨਾ।
ਹਮਰੋ ਕਾਰਜ ਸਰਿਓ ਨਾ ਕੋਈ,
ਸਾਡਾ ਤਾਂ ਕੋਈ ਕਾਰਜ ਨੀ ਸਰਿਆ।
ਗੁਰ ਸਮੀਪ ਰਹਿ ਕਿਆ ਪੁੰਨ ਹੋਈ,
ਗੁਰੂ ਜੀ ਦੇ ਕੋਲ ਰਹਿ ਕੇ ਸਾਡਾ ਕੀ ਸਬਰਨ। ਆਪਾਂ ਨੀ ਜਾਣਾ ਹੁਣ ਉੱਥੇ ਕੀਰਤਨ ਕਰਨ, ਭਾਈ ਬਲਵੰਡ ਕਹਿੰਦਾ ਸੱਤੇ ਨੂੰ, ਆਪਾਂ ਨੀ ਹੁਣ ਉੱਥੇ ਜਾਣਾ। ਉੱਥੇ ਜਾ ਕੇ ਕੀ ਸਬਰਿਆ ਆਪਣਾ, ਵਿਆਹ ਤਾਂ ਆਪਾਂ ਆਪਣੀ ਭੈਣ ਦਾ ਕਰਨ ਵਾਸਤੇ ਧਨ ਨੀ ਲਿਆ ਸਕੇ। ਏਦਾਂ ਦੋਵੇਂ ਭਰਾ ਬਿਟਰ ਗਏ। ਗੁਰੂ ਪਾਤਸ਼ਾਹ ਲੀਲਾ ਵਰਤਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।